ਸਲੋਕ ਮਹੱਲਾ ਚੌਥਾ। ਇਹੋ ਮਨੁਆਂ ਦ੍ਰਿੜ ਕਰ ਰੱਖੀ ਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਅੰਤਰਜਾਮੀ ਗਰੀਬ ਨਿਵਾਸ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸ ਸਿੱਖ ਸੰਗਤਾਂ ਦਰਸ਼ਨ ਦੇਖ ਕਰਕੇ ਪ੍ਰਸੰਨ ਹੋ ਰਹੀਆਂ ਹਨ। ਸਤਿਗੁਰਾਂ ਦੇ ਮੁਖਾਰਬਿੰਦ ਤੋਂ ਅੰਮ੍ਰਿਤ ਰੂਪ ਉਪਦੇਸ਼ ਸੁਣਨ ਵਾਸਤੇ ਜਿਵੇਂ ਬਹੁਤੇ ਬਬੀਹੇ ਮਿਲ ਕਰਕੇ ਸ਼ਾਂਤੀ ਬੂੰਦ ਦੀ ਇੱਛਾ ਕਰਕੇ ਬੱਦਲ ਦੇ ਹੇਠਾਂ ਪਰੇ ਉਪਰੇ ਸ਼ਬਦ ਕਰਦੇ ਹੈ, ਇਹ ਸਿੱਖ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਪੁੱਜ ਕਰਕੇ ਬੇਨਤੀਆਂ ਕਰਦੇ ਹਨ ਕਿ ਗਰੀਬ ਨਿਵਾਸ ਜੀ, ਪਰਮੇਸ਼ੁਰ ਚਿੱਤ ਕਿਸ ਪ੍ਰਕਾਰ ਲੱਗ ਸਕਦਾ ਹੈ ਤਾਂ ਗਰੀਬ ਨਿਵਾਸ ਜੀ ਅੰਮ੍ਰਿਤ ਰੂਪ ਉਪਦੇਸ਼ ਬਖਸ਼ਦੇ ਹਨ।
ਸਲੋਕ ਮਹੱਲਾ ਚੌਥਾ। ਇਹੋ ਮਨੁਆ ਦ੍ਰਿੜ ਕਰ ਰੱਖੀ ਹੈ।
ਸਤਿਗੁਰੂ ਗਰੀਬ ਨਿਵਾਸ ਗੁਰੂ ਰਾਮਦਾਸ ਮਹਾਰਾਜ ਸੁਖਾਂ ਦੀ ਅਵਧੀ ਉਚਾਰਨ ਕਰਦੇ ਹਨ ਕਿ ਭਾਈ ਇਸ ਮਨ ਦੇ ਤਾਈ ਦ੍ਰਿੜ ਪੱਕੀ ਤਰ੍ਹਾਂ ਕਰਕੇ ਗੁਰੂ ਸਾਹਿਬ ਦੇ ਉਪਦੇਸ਼ ਵਿੱਚ ਰੱਖਣਾ ਕਰੀਏ।
ਗੁਰਮੁਖ ਲਾਈਐ ਚਿੱਤ,
ਅਤੇ ਗੁਰਮੁਖ ਸੁਭਾਅ ਧਾਰ ਕਰਕੇ ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਸਗਲੀ ਗੰਦ ਮਿਟਾਵੈ, ਗੁਰਮੁਖ ਵੈਰ ਵਿਰੋਧ ਗਵਾਵੈ, ਐਸਾ ਗੁਰਮੁਖ ਸੁਭਾਅ ਧਾਰ ਕੇ ਪਰਮੇਸ਼ੁਰ ਵਿੱਚ ਚਿੱਤ ਲਾਉਣਾ ਕਰੀਏ।
ਕਿਉਂ ਸਾਸ ਗਿਰਾਸ ਵਿਸਾਰੀਐ,
ਆਉਂਦੇ ਹੋਏ ਸਾਹ ਨਾਲ ਵੀ ਤੇ ਗਰਾਸ ਅੰਦਰ ਨੂੰ ਸਾਹ ਜਾਂਦੇ ਨਾਲ ਵੀ, ਗ੍ਰਾਹੀ ਖਾਂਦਿਆਂ ਹੋਇਆਂ ਵੀ ਕਿਉਂ ਮਨ ਚੋਂ ਭੁਲਾਈਏ।
ਬਹਿੰਦਿਆਂ ਉੱਠਦਿਆਂ ਨਿੱਤ,
ਬੈਠਦੇ ਹੋਏ ਵੀ ਸਿਮਰਨ ਕਰੀਏ ਨਿੱਤ, ਉੱਠਦੇ ਹੋਏ ਵੀ ਸਿਮਰਨ ਕਰੀਏ ਨਿੱਤ ਉਸ ਪਰਮੇਸ਼ੁਰ ਨੂੰ, ਜਦੋਂ ਸਮਾਧੀ 'ਚ ਬੈਠਣਾ ਕਰੀਏ ਉਦੋਂ ਵੀ ਚਿੱਤ ਲਾਈਏ ਨਿੱਤ, ਜਦੋਂ ਉੱਠੀਏ ਉਪਰਾਮ ਹੋਈਏ ਸੰਸਾਰ ਵੱਲੋਂ ਉਸ ਵੇਲੇ ਵੀ ਨਿੱਤ ਮਹਾਰਾਜ ਸਾਹਿਬ ਨੂੰ ਅਰਾਧਨਾ ਕਰੀਏ।
ਮਰਨ ਜੀਵਨ ਕੀ ਚਿੰਤਾ ਗਈ,
ਜਿਨ੍ਹਾਂ ਦੀ ਉਹ ਲਿਵ ਲੱਗ ਗਈ ਮਹਾਰਾਜ ਦੇ ਨਾਮ 'ਚ, ਉਹਨਾਂ ਨੂੰ ਮਰਨ ਦਾ ਸੰਸਾ ਨਹੀਂ ਅਤੇ ਜਿਉਣ ਦੀ ਚਿੰਤਾ ਨਹੀਂ, ਸਾਰੇ ਉਹਨਾਂ ਦੇ ਨਿਵਰਤ ਹੋ ਗਏ। ਜੀਵਨ ਮਰਨ ਕੋ ਸੰਸਰ ਵੇਖੈ, ਬਹੁਰ ਨਾ ਮਰਾ ਨਾ ਜਮ ਲੇਖੈ। ਜਿਹੜਾ ਜੀਵਨ ਮਰਨ ਨੂੰ ਇੱਕੋ ਜਿਹਾ ਵੇਖਣ ਲੱਗ ਜੇ, ਐਸਾ ਜੀਵਨ ਬਣ ਜਾਵੇ, ਉਹ ਫਿਰ ਮਰਦਾ ਨਹੀਂ ਨਾ ਜਮ ਦੇ ਲੇਖੇ ਵਿੱਚ ਆਉਂਦਾ ਨਾ ਜਮ ਨੂੰ ਉਹ ਤੱਕਦਾ ਹੈ, ਐਸੀ ਦਾਤ ਪ੍ਰਾਪਤ ਹੁੰਦੀ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਇਹ ਜੀਵਨ ਮੁਕਤ ਪੁਰਖ ਦੀ ਅਵਸਥਾ ਹੈ। ਗੁਰੂ ਗਰੀਬ ਨਿਵਾਸ ਫਰਮਾਉਂਦੇ ਹਨ,
ਮਰਨ ਜੀਵਨ ਕੀ ਚਿੰਤਾ ਗਈ,
ਮਰਨ ਦੀ ਵੀ ਚਿੰਤਾ ਚਲੀ ਗਈ ਅਤੇ ਜਿਉਣ ਦੀ ਵੀ ਜਿਹੜਾ ਫਿਕਰ ਸੀ ਬਹੁਤੇ ਜਿਉਂਦੇ ਰਹੀਏ, ਇਹ ਵੀ ਨਿਵਰਤ ਹੋ ਗਿਆ। ਰਜਾ ਵਿੱਚ ਚੱਲਦੇ ਹਨ, ਆਪਾ ਤਾਂ ਮਿਟ ਗਿਆ ਹੈ ਉਹਨਾਂ ਦੇ ਅੰਦਰੋਂ।
ਇਹੋ ਜੀਅੜਾ ਹਰ ਪ੍ਰਭ ਵਸ,
ਉਹ ਜਾਣਦੇ ਕਿ ਜਿਹੜਾ ਜੀਵ ਹੈ ਇਹ ਹਰੀ ਪ੍ਰਭੂ ਦੇ ਵਸ ਹੈ, ਜਿਵੇਂ ਮਹਾਰਾਜ ਨੂੰ ਭਾਉਂਦਾ ਉਸ ਪ੍ਰਕਾਰ ਰੱਖਦਾ ਹੈ।
ਜਿਉਂ ਭਾਵੈ ਤਿਉਂ ਰਾਖ ਤੂੰ,
ਇਸ ਤਰ੍ਹਾਂ ਬੇਨਤੀਆਂ ਕਰਦੇ ਮਹਾਰਾਜ, ਜਿਵੇਂ ਆਪ ਨੂੰ ਭਾਉਂਦਾ ਉਸ ਤਰ੍ਹਾਂ ਸਾਡੀ ਰੱਖਿਆ ਕਰੋ।
ਜਿਉਂ ਭਾਵੈ ਤਿਉਂ ਰੱਖ ਤੂੰ,
ਉਸ ਤਰ੍ਹਾਂ ਰੱਖਣਾ ਕਰੋ ਸੱਚੇ ਪਾਤਸ਼ਾਹ ਤੁਸੀਂ।
ਜਨ ਨਾਨਕ ਨਾਮ ਬਖਸ਼,
ਪਰ ਇੱਕ ਸਾਡੇ ਤੇ ਕਿਰਪਾ ਕਰਦੇ ਹੋ ਸਤਿਗੁਰੂ ਸਾਹਿਬ ਜੀ, ਆਪਾਂ ਨੂੰ ਜਾਂਚ ਦੱਸਦੇ ਹੈ ਕਿ ਆਪਦੇ ਨਾਮ ਦੀ ਬਖਸ਼ਿਸ਼ ਕਰੋ, ਨਾਮ ਨਾ ਕਦੇ ਭੁੱਲੇ ਰੱਖੋ, ਜਿਸ ਤਰ੍ਹਾਂ ਤੁਹਾਨੂੰ ਪਾਉਂਦਾ ਉਸੇ ਪ੍ਰਕਾਰ ਆਪਦੀ ਰਜਾ ਵਿੱਚ ਅਸੀਂ ਰਹਿ ਕੇ ਖੁਸ਼ ਹੈ, ਨਾਮ ਦੀ ਬਖਸ਼ਿਸ਼ ਕਰੋ, ਜਿਸ ਕਰਕੇ ਕਾਮ ਕ੍ਰੋਧ ਮਾਇਆ ਦਾ ਮੋਹ ਹਉਮੈ ਆਦਿਕ ਕੋਈ ਦੁੱਖ ਨਾ ਦੇ ਸਕਣ, ਨਿਰਲੇਪ ਰਹੀਏ। ਜਿਵੇਂ ਆਕਾਸ਼ ਦੇ ਵਿੱਚ ਕਿਸੇ ਪ੍ਰਕਾਰ ਦੀ ਲਕੀਰ ਨਹੀਂ ਨਿਕਲਦੀ, ਇਹ ਨਿਰਖੋਭ ਰਹੀਏ, ਸਾਡੇ ਹਿਰਦੇ ਦੇ ਕਿਸੇ ਪ੍ਰਕਾਰ ਦਾ ਦੁਨੀਆਂ ਦਾ ਤਾਵ ਨਾ ਪਵੇ, ਐਸੀ ਨਾਮ ਦੀ ਬਖਸ਼ਿਸ਼ ਕਰੋ, ਗੁਰੂ ਸਾਹਿਬ ਫਰਮਾਉਂਦੇ ਹਨ।
ਮਹੱਲਾ ਤੀਜਾ। ਮਨਮੁਖ ਅਹੰਕਾਰੀ ਮਹਿਲ ਨਾ ਜਾਣੇ,
ਜਿਹੜੇ ਮਨਮੁਖ ਲੋਕ ਹੈ ਉਹ ਤਾਂ ਅਹੰਕਾਰ ਦੇ ਗ੍ਰਸੇ ਹੋਏ ਹੈ, ਉਹ ਮਹੱਲ ਪਰਮੇਸ਼ੁਰ ਦੇ ਸਰੂਪ ਨੂੰ ਵੀ ਨਹੀਂ ਜਾਣਦੇ। ਵਾਹਿਗੁਰੂ ਦਾ ਮਹਿਲ ਸਾਧ ਸੰਗਤ ਹੈ, ਸਾਧ ਸੰਗਤ ਨੂੰ ਵੀ ਨਹੀਂ ਜਾਣਦੇ, ਉਹਦਾ ਮਹੱਲ ਤੁਰਿਆ ਪਦ ਹੈ, ਉਸ ਮਹੱਲ ਨੂੰ ਵੀ ਨਹੀਂ ਜਾਣਦੇ, ਅਤੇ ਉਹ ਪਰਮੇਸ਼ੁਰ ਦੇ ਮਹੱਲ ਸਾਧ ਸੰਗਤ ਰੂਪੀ ਮਹੱਲ ਵਿੱਚ ਉਹ ਪਰਮੇਸ਼ੁਰ ਰਹਿੰਦਾ ਹੈ, ਅਤੇ ਇਸੇ ਪ੍ਰਕਾਰ ਮਹਿਲ ਸੰਸਾਰ ਵੀ ਉਸ ਪਰਮੇਸ਼ੁਰ ਦਾ ਮਹੱਲ ਹੈ, ਇਹਦੇ 'ਚ ਉਸ ਪਰਮੇਸ਼ੁਰ ਨੂੰ ਜਾਣਦੇ ਨਹੀਂ ਹਨ।
ਖਿਨ ਆਗੈ ਖਿਨ ਪਿੱਛੇ,
ਜਦੋਂ ਕੋਈ ਕੜਾਹ ਪ੍ਰਸ਼ਾਦ ਮਿਲਦਾ ਹੋਵੇ, ਚੰਗਾ ਗੱਫਾ ਮਿਲਦਾ ਹੋਵੇ, ਚੱਟ ਅੱਗੇ ਹੱਥ ਕਰ ਦਿੰਦੇ ਹੈ, ਲਓ ਜੀ ਮੈਨੂੰ ਬਹੁਤ ਆ ਦਿਓ ਸਾਰਿਆਂ ਨਾਲੋਂ, ਅਤੇ ਜਦੋਂ ਕੋਈ ਸੇਵਾ ਪਵੇ ਪਰਖ ਪਵੇ ਝੱਟ ਪਿੱਛੇ ਹੋ ਜਾਂਦੇ ਹੈ, ਵੀ ਇਹ ਕਿਤੇ ਗੁਰੂ ਸਾਹਿਬ ਮੈਨੂੰ ਆਗਿਆ ਨਾ ਦੇ ਦੇਣ, ਵੀ ਤੂੰ ਹੀ ਕਰ ਰਹੇ ਸਿੱਖਾ ਸੇਵਾ, ਇਸ ਪ੍ਰਕਾਰ ਅੱਗੇ ਪਿੱਛੇ ਉਹਨਾਂ ਦਾ ਮਨ ਲਾਲਚ ਵਾਸਤੇ ਅੱਗੇ ਹੋ ਜਾਂਦੇ ਹੈ, ਅਤੇ ਜਿਸ ਵਕਤ ਕੋਈ ਪਦਾਰਥ ਪਰਖ ਕਰਨੀ ਹੋਵੇ ਉਸ ਵੇਲੇ ਪਿੱਛੇ ਹਟ ਜਾਂਦੇ ਹਨ।
ਸਦਾ ਬੁਲਾਈਏ ਮਹਿਲ ਨਾ ਆਵੇ।
ਇਸ ਪ੍ਰਕਾਰ ਸਦਾ ਵਾਸਤੇ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਸੱਚੇ ਪਾਤਸ਼ਾਹ ਜੀ ਬੁਲਾਉਂਦੇ ਹਨ ਪਰਮੇਸ਼ਵਰ ਕਿ ਗੁਰੂ ਸਾਹਿਬ ਦੀ ਸੰਗਤ ਚ ਮਿਲੋ ਤੇ ਫੇਰ ਤੁਹਾਨੂੰ ਸਰੂਪ ਦੀ ਪ੍ਰਾਪਤੀ ਹੋਵੇਗੀ। ਗੁਰੂ ਸਾਹਿਬ ਦੁਆਰਾ ਪਰਮੇਸ਼ਵਰ ਗੁਰਬਾਣੀ ਦੁਆਰਾ ਵੇਦ ਸ਼ਾਸਤਰਾਂ ਦੁਆਰਾ ਸਦਾ ਵਾਸਤੇ ਮਹਾਰਾਜ ਬੁਲਾਉਂਦਾ ਹੈ, ਪਰ ਇਹ ਮਹਿਲ ਦੇ ਵਿੱਚ ਆਉਂਦਾ ਹੀ ਨਹੀਂ। ਤੁਰਿਆ ਪਦ ਰੂਪੀ ਮਹੱਲ ਚ ਨਹੀਂ ਆਉਂਦਾ, ਸਾਧ ਸੰਗਤ ਪਰਮੇਸ਼ਵਰ ਦਾ ਮਹੱਲਾ ਉਸ ਵਿੱਚ ਨਹੀਂ ਆਉਂਦਾ, ਸਰੂਪ ਰੂਪੀ ਮਹੱਲੇ ਵਿੱਚ ਨਹੀਂ ਆਉਂਦਾ ਹੈ।
ਕਿਉਂ ਕਰ ਦਰਗਹ ਸੀਜੈ।
ਦੱਸੋ ਕਿਸ ਪ੍ਰਕਾਰ ਵਾਹਿਗੁਰੂ ਦੁਰਗਾ ਚ ਸੀਜੈ, ਮੁਗਧ ਕਿਵੇਂ ਹੋਵੇਗਾ, ਛੁਟਕਾਰਾ ਕਿਵੇਂ ਪਾਵੇਗਾ, ਮੁਕਤੀ ਹੋਣ ਦਾ ਰਾਹ ਹੀ ਨਹੀਂ ਇਹ ਜਾਣਦਾ ਹੈ।
ਸਤਿਗੁਰ ਕਾ ਮਹਿਲ ਵਿਰਲਾ ਜਾਣੇ।
ਸਤਿਗੁਰੂ ਸਾਹਿਬ ਦਾ ਮਹੱਲ ਕੌਣ ਆ? ਸਤ ਸਰੂਪ। ਉਸ ਨੂੰ ਕੋਈ ਕੋਈ ਬਿਰਲਾ ਜਾਣਦਾ ਹੈ। ਸਤਿਗੁਰਾਂ ਦਾ ਮਹੱਲਾ ਹੈ ਸਾਧ ਸੰਗਤ, ਇਸ ਨੂੰ ਕੋਈ ਬਿਰਲਾ ਜਾਣਦਾ ਹੈ। ਸਤਿਗੁਰੂ ਸਾਹਿਬ ਜੀ ਦਾ ਨਿਵਾਸ ਸਾਰਿਆਂ ਦੇ ਹਿਰਦਿਆਂ ਵਿੱਚ ਹੈ, ਇਸ ਤੁਰਿਆ ਪਦ ਰੂਪੀ ਮਹੱਲ ਨੂੰ ਕੋਈ ਜਾਣਦਾ ਹੈ।
ਸਦਾ ਰਹਿ ਕਰ ਜੂ।
ਸਤਿਗੁਰਾਂ ਦੇ ਮਹੱਲ ਸੰਗਤ ਦੇ ਵਿੱਚ ਉਹ ਪ੍ਰਾਪਤ ਹੋਇਆ ਜਾਣਦਾ ਹੈ ਗੁਰੂ ਸਾਹਿਬ ਦੇ ਤਾਈ, ਜਿਹੜਾ ਹਰ ਵਕਤ ਹੱਥ ਜੋੜ ਕੇ ਰਹੇ ਮਹਾਰਾਜ ਦੇ ਅੱਗੇ, ਹੰਕਾਰ ਨਾ ਕਰੇ, ਮੁੱਲ ਖਰੀਦਿਆ ਗੋਲਾ ਜਿਵੇਂ ਹੁੰਦਾ ਇਸ ਪ੍ਰਕਾਰ ਦਾ ਬਣ ਕੇ ਰਹੇ, ਮਨ ਬੁੱਧ ਦੋਵੇਂ ਹੱਥ ਜੋੜ ਕੇ ਹਰ ਵਕਤ ਲਿਵ ਲਾਈ ਰੱਖੇ
ਆਪਣੀ ਕਿਰਪਾ।
ਸੰਤ ਮਹਾਰਾਜ ਬਾਬਾ ਅਤਰ ਸਿੰਘ ਸਾਹਿਬ ਜੀ ਮਹਾਰਾਜ ਦੇ ਤਾਬੇ ਜਦੋਂ ਬੈਠਿਆ ਕਰਦੇ ਹੱਥ ਜੋੜ ਕੇ ਮਹਾਰਾਜ ਹਜ਼ੂਰੀ ਚ ਬੈਠਿਆ ਕਰਦੇ, ਪੋਠੋਹਾਰੀਆਂ ਲੋਕਾਂ ਦਾ ਸੁਭਾਅ ਸੀ ਸੰਤ ਮਹਾਰਾਜ ਦੇ ਚਰਨਾਂ ਤੇ ਹੱਥ ਲਾਇਆ ਕਰਦੇ। ਪਹਿਲਾਂ ਰਾਗੀਆਂ ਸਿੰਘਾਂ ਚ ਬੈਠਿਆ ਕਰਦੇ ਮਹਾਂਪੁਰਖ, ਰਾਗੀ ਸਿੰਘ ਜਦੋਂ ਕੀਰਤਨ ਕਰਦੇ ਨਾਲ ਬੈਠ ਕੇ ਕੀਰਤਨ ਗਾਇਆ ਕਰਦੇ, ਫਿਰ ਉਹ ਪੋਠੋਹਾਰੀਏ ਪਹਿਰੀ ਹੱਥ ਲਾਉਣੋਂ ਨਾ ਹਟਿਆ ਕਰਨ। ਸੰਤ ਮਹਾਰਾਜ ਸਾਹਿਬ ਜੀ ਦਾ ਪਿਆਰ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਿਸੇ ਦੇ ਪੈਰੀ ਹੱਥ ਨਾ ਲਾਇਆ ਜਾਵੇ। ਫਿਰ ਸੰਗਤ ਨੂੰ ਕਿਹਾ ਕਿ ਮਹਾਰਾਜ ਤਾਬਿਆ ਬੈਠ ਜਾ ਕਰੋ ਤੁਸੀਂ। ਸੰਤ ਮਹਾਰਾਜ ਫਿਰ ਤਾਬਿਆ ਬੈਠ ਕਰਕੇ ਕੀਰਤਨ ਗਾਉਣ ਲੱਗ ਜਾ ਕਰਦੇ। ਇਸ ਪ੍ਰਕਾਰ ਸਾਧ ਸੰਗਤ ਜੀ ਹੱਥ ਜੋੜ ਕੇ ਹਰ ਵਕਤ ਰਹਿੰਦੇ, ਜਦੋਂ ਸਿਮਰਨ ਕਰਦੇ ਉਦੋਂ ਵੀ ਹੱਥ ਜੋੜ ਕੇ ਬੈਠਦੇ, ਜੋ ਮਹਾਰਾਜ ਤਾਬਿਆ ਬੈਠਦੇ ਉਦੋਂ ਵੀ ਹੱਥ ਜੋੜ ਕੇ ਬੈਠਦੇ। ਇਉਂ ਮਹਾਰਾਜ ਦਾ ਹੁਕਮ ਹੈ ਕਿ ਸਦਾ ਮਨਬੁੱਧ ਰੂਪੀ ਅੰਦਰੋਂ ਹੱਥ ਜੋੜੀ ਰੱਖੇ, ਬਾਹਰੋਂ ਵੀ ਪਿਆਰ ਨਾਲ ਹੱਥ ਜੋੜ ਕੇ ਉਸ ਅੰਤਰਯਾਮੀ ਨੂੰ ਹਰ ਵਕਤ ਹਾਜ਼ਰ ਨਾਜ਼ਰ ਜਾਣੇ।
ਆਪਣੀ ਕਿਰਪਾ ਕਰੇ ਹਰ ਮੇਰਾ
ਹਰੀ, ਜੋ ਅਕਾਲ ਪੁਰਖ ਹੈ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ।
ਨਾਨਕ ਲਏ ਬਹੋੜ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਬਹੋੜ ਨਾ ਉਬਾਰ ਲੈਂਦਾ, ਬਚਾ ਲੈਂਦਾ ਫੇਰ ਉਹਨਾਂ ਦੇ ਤਾਈ
ਪੌੜੀ
ਉਹਨਾਂ ਦੀ ਅਵਸਥਾ ਨੂੰ ਵੀ ਬਹੋੜ ਲੈਂਦਾ ਜਿਹੜੀ ਐਵੇਂ ਅਜਾਈ ਗਈ ਹੈ, ਅਤੇ ਜਿਹੜੀ ਜ਼ਿੰਦਗੀ ਉਹਨਾਂ ਦੀ ਗਈ ਉਹਨੂੰ ਵੀ ਉਭਾਰ ਲੈਂਦਾ, ਉਹਨਾਂ ਦੀ ਬਿਰਤੀ ਨੂੰ ਵੀ ਉਭਾਰ ਲੈਂਦੇ, ਤਰੁਣ ਤੁਰਿਆ ਪਦ ਵਿੱਚ ਇਸਤਤ ਕਰ ਦਿੰਦੇ ਬ੍ਰਹਮਾਕਾਰ ਬਣਾ ਕੇ।
ਪੌੜੀ ਸਾ ਸੇਵਾ ਕੀਤੀ ਸਫਲ ਹੈ।
ਫਿਰ ਸਾਧ ਸੰਗਤ ਜੀ ਉਹ ਗੁਰੂ ਸਾਹਿਬ ਦੀ ਸੇਵਾ ਕੀਤੀ ਹੋਈ ਉਸ ਮਹਾਂਪੁਰਖ ਗੁਰਸਿੱਖ ਦੀ ਸਫਲੀ ਹੈ।
ਜਿਤ ਸਤਿਗੁਰ ਕਾ ਮਨ ਮੰਨੇ,
ਜਿਸ ਟਹਿਲ ਵਿੱਚ ਗੁਰੂ ਸਾਹਿਬ ਦਾ ਮਨ ਮੰਨਦਾ ਹੈ ਉਹ ਟਹਿਲ ਕੀਤੀ ਗੁਰਸਿੱਖਾਂ ਦੀ ਸਫਲੀ ਹੈ ਮਹਾਰਾਜ ਦਰ ਵਿੱਚ।
ਜਾਂ ਸਤਿਗੁਰ ਕਾ ਮਨ ਮੰਨਿਆ,
ਸਾਰਿਆਂ ਦੀ ਆਪ ਤਿਆਗ ਹੋਈ ਹੈ ਸਭ ਰੇਣਾ, ਆਪਾ ਭਾਵ ਛੱਡ ਕੇ ਜਿਹੜੇ ਸਾਰਿਆਂ ਦੀ ਧੂੜ ਬਣੇ ਹੈ, ਮਾਨੋ ਮਾਨ ਮੰਦੇ ਸੋ ਸੇਵਕ ਨਾਹੀ, ਜਿਹੜਾ ਮਾਣ ਦੀ ਇੱਛਾ ਰੱਖਦਾ ਹੈ ਕਿ ਮੇਰਾ ਲੋਕ ਸਤਿਕਾਰ ਕਰਨ ਜਾਂ ਆਪਦੇ ਗੁਣਾਂ ਦਾ ਹੰਕਾਰ ਕਰਦਾ ਉਹ ਸੇਵਕ ਨਹੀਂ ਬਣ ਸਕਦਾ। ਤਤ ਸੰਦਰਸੀ ਸੰਤੋ ਕੋਈ ਕੋਟ ਮੰਦਾਹੀ, ਸਾਰਿਆਂ ਚ ਇੱਕੋ ਜਿਹੇ ਵਾਹਿਗੁਰੂ ਦੇ ਸਰੂਪ ਨੂੰ ਵੇਖਣ ਵਾਲਾ ਕਰੋੜਾਂ ਵਿੱਚੋਂ ਹੈ ਕੋਈ ਐਸਾ? ਸੋ ਉਹ ਸੇਵਕ ਹੈ ਮਹਾਰਾਜ ਸਾਹਿਬ ਦਾ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਹਾਂਜੀ,
ਜਾਂ ਸਤਿਗੁਰ ਕਾ ਮਨ ਮੰਨੇ,
ਸਿਆ ਜੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਮਨ ਮੰਨ ਗਿਆ ਹੈ
ਤਾਂ ਪਾਪ ਕਸੰਮਲ ਭੰਨਾ।
ਮਹਾਰਾਜ ਸਾਹਿਬ ਉਹਦੇ ਜਿਹੜੇ ਜਨਮਾਂ ਜਨਮਾਂਤਰਾਂ ਦੇ ਪਾਪ ਹੈ ਨਾ, ਕਸੰਗ ਮਲ ਕਸ਼ਟ ਦੇਣ ਵਾਲੇ ਮੈਲ ਰੂਪ, ਉਹਨਾਂ ਨੂੰ ਮਹਾਰਾਜ ਸਾਹਿਬ ਭੰਨ ਦਿੰਦੇ ਹੈ, ਸਾਰਿਆਂ ਨੂੰ ਮੇਟ ਦਿੰਦੇ ਹੈ। ਕਸੰਮਲ ਚਾਰ ਕਿਰਵਿਖਾ ਨੂੰ ਵੀ ਸਮਝ ਲੈਣਾ, ਬ੍ਰਹਮ ਗਿਆਨੀ ਬ੍ਰਾਹਮਣ ਨੂੰ ਮਾਰਨਾ, ਗਊ ਦਾ ਮਾਰਨਾ, ਕੰਨਿਆਂ ਨੂੰ ਵੇਚਣਾ ਜਾਂ ਮਾਰਨਾ ਕੰਨਿਆਂ ਦੇ ਤਾਂ, ਅਨਾਚਾਰੀ ਦਾ ਧਾਨ ਖਾਣਾ ਗੁਰਬਾਣੀ 'ਚ ਲਿਖੇ ਹੈ, ਇਹ ਚਾਰ ਕਿਲਵੇ ਖਣਗੇ। ਸੋ ਉਹਨਾਂ ਦੇ ਇਹ ਸਾਰੇ ਮਾਰਨ ਜਿਹੜੇ ਕਸ਼ਟ ਦੇਣ ਵਾਲੇ ਮੈਲ ਰੂਪ ਪਾਪ ਸੀ ਕਸੰਮਲ, ਇਹ ਵੀ ਤਾਂ ਪਾਪ
ਕਸੰਮਲ ਭੰਨ।
ਚੋਰੀ ਆਦਿ ਕਰਨੀ, ਸ਼ਰਾਬ ਆਦਿਕ ਪੀਣਾ, ਗੁਰਮਤ ਉਲਟ ਚੱਲਣਾ, ਇਹ ਪਾਪ ਹਨਗੇ। ਅਤੇ ਕਸੰਮਲ ਵੱਡੇ ਬ੍ਰਹਮ ਗਿਆਨੀ ਨੂੰ ਮਾਰਨਾ, ਬ੍ਰਾਹਮਣ ਨੂੰ, ਗਊ ਨੂੰ ਮਾਰਨਾ, ਕੰਨਿਆਂ ਨੂੰ ਮਾਰਨਾ, ਅਣਚਾਰੀ ਦਾ ਧਾਨ ਖਾਣਾ, ਇਸ ਬਾਬਤ ਮਹਾਰਾਜ ਨੇ ਕਿਹਾ ਫਿਟਕ ਫਿਟਕਾ ਕੋਟ ਵਧੀਆ, ਫਿਟੇ ਮੂੰਜਨ ਬ੍ਰਹਮ ਗਿਆਨੀ ਨੂੰ ਮਾਰਿਆ ਹੈ ਬ੍ਰਾਹਮਣ ਨੂੰ, ਅਤੇ ਫਿਟੇ ਮੂੰਜਨ ਗਊ ਦੇ ਤਾਂ ਹੀ ਮਾਰਨਾ ਕੀਤਾ ਹੈ, ਕਰੋੜਾਂ ਵਧੀਆਂ ਉਹਨੇ ਸਿਰ ਤੇ ਲੈ ਲਈਆਂ ਜੇ ਲੜਕੀ ਨੂੰ ਮਾਰਿਆ ਹੈ। ਸਦਾ ਸਾਹਿਬ ਮਾਨ ਚੜਾਉਣਾ ਚਾਹ ਰਹੀਆਂ, ਧਾਨ ਖਾਂਦਾ ਕਹਿੰਦਾ ਮੈਨੂੰ ਕੀ ਲੱਗ ਚੱਲਿਆ ਹੈ, ਬੇਦੀਨਾ ਕੀ ਦੋਸਤੀ, ਬੇਦੀਨਾ ਕਾ ਖਾਣ, ਸਿਫਤੀ ਸਾਰ ਨਾ ਜਾਣਨੀ, ਸਦਾ ਵਸੇ ਸ਼ੈਤਾਨ, ਸਦਾ ਸ਼ੈਤਾਨੀਆਂ ਚ ਹੀ ਵਸਦੇ ਆ ਜਿਹੜੇ ਇਸ ਪ੍ਰਕਾਰ ਦੇ ਪੁਰਖ ਹੈ, ਹੰਕਾਰ ਹੀ ਚੱਕੀ ਫਿਰਦੇ ਨੇ, ਪੱਲੇ ਹੋਰ ਉਹਦੇ ਕੋਲੇ ਕੀ ਹੈ। ਇਸ ਪ੍ਰਕਾਰ ਦੇ ਜਿਹੜੇ ਲੋਕ ਹੈ ਇਹ ਵੱਡੇ ਪਾਪ ਹਨਗੇ, ਸ਼ਰਾਬ ਆਦਿਕ ਪੀਣੀ ਜਿਹੜੀ ਹੈ ਇਹ ਤਿਆਰਕ ਪਾਪ ਹਨਗੇ, ਉਹ ਸਾਰੇ ਮਾਰਨ ਭੰਦ ਤੇ ਅੰਦਰੋਂ ਮੇਟ ਦਿੱਤੇ।
ਉਪਦੇਸ਼ ਜੇ ਦਿੱਤਾ ਸਤਿਗੁਰੂ,
ਜਿਹੜਾ ਉਪਦੇਸ਼ ਦਿੱਤਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ,
ਸੋ ਸੁਣਿਆ ਸਿੱਖੀ ਕੰਨ,
ਉਹ ਸਿੱਖਾਂ ਨੇ ਸਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਿਆ, ਉਹਨੀ ਇੱਕ ਕੰਨ ਸੁਣੀ, ਦੂਏ ਕੰਨ ਤੋਂ ਨਿਕਲ ਗਈ ਗੱਲ, ਨਾ ਸਰਧਾ ਤੇ ਭਰੋਸੇ ਦੇ ਨਾਲ ਜਦੋਂ ਸੁਣਿਆ ਉਹ ਵਸ ਗਿਆ ਹਿਰਦੇ ਦੇ ਅੰਦਰ, ਸਿੱਖਾਂ ਨੇ ਸਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸਰਵਣ ਕੀਤਾ ਹੈ।
ਜਿਨ ਸਤਿਗੁਰ ਕਾ ਭਾਣਾ ਮੰਨਿਆ,
ਜਿਨ੍ਹਾਂ ਨੇ ਸ੍ਰੀ ਗੁਰੂ ਸੱਚੇ ਪਾਤਸ਼ਾਹ ਦਾ ਭਾਣਾ ਜੋ ਹੁਕਮ ਹੈ ਉਹਨੂੰ ਮੰਨਣਾ ਕੀਤਾ ਹੈ,
ਤਿੰਨ ਚੜੀ ਚਵਗਣ ਬੰਨੇ,
ਉਹਨਾਂ ਨੂੰ ਸਾਧ ਸੰਗੀ ਚੌਗਣਾ ਬੰਨ ਰੰਗ ਚੜ ਗਿਆ। ਚੌਗਣਾ ਕੌਣ ਹੈ? ਸੁਭ ਇੱਛਾ, ਸੁਭ ਚਾਰਨ, ਤਨੂ ਮਾਨਸ, ਇਹ ਤਿੰਨ ਸਾਧਨ ਅਵਸਥਾ ਹਨਗੀਆਂ। ਸਰਵਣ ਜਿਹੜਾ ਹੈ ਸੁਭ ਇੱਛਾ ਹੈ, ਅਤੇ ਮੰਨਣ ਜਿਹੜਾ ਸੋ ਵਿਚਾਰਨਾ ਹੈ, ਨਿਰਧਿਆਸਨ ਜਿਹੜਾ ਹੈ ਤੈਨੂੰ ਮਾਨਸਾ ਹੈ, ਅਤੇ ਸੱਤਵਾ ਪਦ ਜਿਹੜਾ ਪਹਿਲੀ ਭੂਮਿਕਾ ਸਮਝਣੀ, ਦੂਜੀ ਜਿਹੜੀ ਹੈ ਸਾਧ ਸੰਗਤ ਜੀ ਸੱਤਵਾ ਪਦ, ਅਤੇ ਤੀਜੀ ਦੂਸਰੀ ਸਮਝਣੀ ਅਸੰਗ ਸੰਗਤ ਭਾਵਨਾ, ਮੋਹ ਦਾ ਅਤੇ ਹੰਕਾਰ ਦੀ ਨਿਵਿਰਤੀ, ਅਤੇ ਪਦਾਰਥਾ ਭਾਵਨੀ, ਤੀਜੀ ਸਕੋਪਤ ਅਵਸਥਾ ਜਿਵੇਂ ਪਦਾਰਥ ਭੁੱਲ ਜਾਂਦੇ ਹੈ, ਇਹ ਸਾਰੇ ਪਦਾਰਥਾਂ ਦਾ ਭਾਵ ਹੋ ਜਾਣਾ, ਇਹ ਤੀਜੀ ਹੈ। ਚੌਥੀ ਤੁਰਿਆ ਪਦ ਹੈ, ਸੰਸਕ੍ਰਿਤ ਚ ਤੁਰਿਆ ਨਾਮ ਚੌਥੀ ਦਾ ਹੈ। ਇਸ ਪ੍ਰਕਾਰ ਤਰ੍ਹਾਂ ਚੜੀ ਉਹ ਚੌਗਣੀ ਤੁਰਿਆ ਪਦ ਦਾ ਵਨ ਰੰਗ ਚੜ ਗਿਆ, ਉਹਨਾਂ ਦੇ ਅਨੰਤ ਤਾਈ ਪ੍ਰਾਪਤ ਹੋ ਗਿਆ। ਮਹਾਰਾਜ ਸਾਹਿਬ ਕਹਿੰਦੇ ਹਨ
ਇਹ ਚਾਲ ਨਿਰਾਲੀ ਗੁਰਮੁਖੀ,
ਇਹ ਜਿਹੜੀ ਗੁਰਮੁਖਤਾਈ ਦੀ ਚਾਲ ਹੈ ਨਾ, ਗੁਰੂ ਸਾਹਿਬ ਨੂੰ ਗੁਰਮਤ ਬਖਸ਼ੀ ਹੈ, ਇਹ ਚਾਲ ਬੜੀ ਦੁਨੀਆਂ ਚੋਂ ਨਿਆਰੀ ਹੈ। ਗੁਰਮੁਖੀ ਵਿਦਿਆ ਦੇ ਅੰਦਰ ਗੁਰਮਤ ਦੀ ਪ੍ਰਾਪਤੀ ਹੁੰਦੀ ਹੈ, ਪਹਿਲਾਂ ਹੀ ਜਪ ਸਾਹਿਬ ਪੜ੍ਹਾਇਆ ਜਾਂਦਾ ਹੈ। ਇਸ ਪ੍ਰਕਾਰ ਗੁਰਮੁਖੀ ਵਿਦਿਆ ਦੀ ਵੀ ਬੜੀ ਚਾਲ ਨਿਰਾਲੀ ਅਸੰਗ ਹੈ। ਗੁਰਬਾਣੀ ਦੀਆਂ ਪੋਥੀਆਂ ਲਿਖਣੀਆਂ, ਬਾਣੀ ਦਾ ਪਾਠ ਕਰਨਾ, ਇਹ ਗੁਰਮੁਖਤਾਈ ਵਾਲੀ ਚਾਲ, ਗੁਰਮੁਖੀ ਨਾਮ ਵਿਦਿਆ ਦਾ ਸ੍ਰੀ ਗੁਰੂ ਅੰਗਦ ਸਾਹਿਬ ਨੇ ਰੱਖਿਆ ਹੈ। ਅੱਜ ਕੱਲ੍ਹ ਦੇ ਲੋਕ ਪੰਜਾਬ 'ਚ ਹੋਣੇ ਕਰਕੇ ਪੰਜਾਬੀ ਨਾਮ ਕਹਿਣ ਲੱਗ ਗਏ। ਇਹ ਚਾਲ ਨਿਰਾਲੀ ਗੁਰਮੁਖੀ, ਗੁਰਮੁਖਤਾਈ ਵਾਲੀ ਜਿਹੜੀ ਚਾਲ ਹੈ, ਇਹ ਦੁਨੀਆਂ ਤੋਂ ਬੜੀ ਨਿਆਰੀ ਅਸੰਗ ਹੈ।
ਗੁਰ ਦੀਖਿਆ ਸੁਣ ਮਨ ਭਿੰਨੇ,
ਜਿਹਨਾਂ ਨੇ ਗੁਰੂ ਸਾਹਿਬ ਦੀ ਦੀਖਿਆ ਸਿੱਖਿਆ ਸੁਣੀ ਹੈ, ਉਹਨਾਂ ਦੇ ਮਨ ਭਿੱਜ ਜਾਂਦੇ ਹੈ। ਮਹਾਰਾਜ ਸਾਹਿਬ ਦੇ ਨਾਮ 'ਚ ਐਸੀ ਗੁਰਮੁਖਤਾਈ ਦੀ ਚਾਲ ਹੈ ਇਹ।
ਸਲੋਕ ਮਹੱਲਾ ਤੀਜਾ, ਜਿਨ ਗੁਰ ਗੋਪਿਆ ਆਪਣਾ,
ਜਿਹਨਾਂ ਨੂੰ ਭਾਈ ਆਪਣੇ ਗੁਰੂ ਨੂੰ ਗੁਪਤ ਕਰ ਦਿੱਤਾ, ਕਹਿੰਦੇ ਮੇਰਾ ਗੁਰੂ ਕੋਈ ਨਹੀਂ, ਮੈਂ ਹੀ ਆਪ ਹੀ ਹਾਂ ਜਿਉਂ ਕਾ ਤਿਉਂ ਹਾਂ, ਇਸ ਪ੍ਰਕਾਰ ਹੰਕਾਰ ਜਿਨ੍ਹਾਂ ਨੇ ਕੀਤਾ ਹੈ।
ਜਿਸ ਠਾਉਰ ਨਾ ਠਾਉ,
ਉਹਨੂੰ ਠਹਿਰਨ ਵਾਸਤੇ ਸਾਧ ਸੰਗਤ ਜੀ ਥਾਂ ਨਹੀਂ ਹੈ। ਜਿਸ ਪ੍ਰਕਾਰ ਇੱਕ ਮਜ਼ਾਰੀ ਸੀ, ਉਹ ਤਾਹਾਂ ਨੂੰ ਬਰਸਾ ਸਿੱਟ ਕੇ ਦੰਦਾਂ ਨਾਲ ਬੋਚ ਲਿਆ ਕਰੇ। ਲੋਕ ਕਹਿਣ ਲੱਗੇ, ਬੜੇ ਪ੍ਰਸੰਨ ਹੋਏ, ਕਹਿੰਦੇ ਵਾਹ ਵੀ ਵਾਹ, ਕੈਸਾ ਵਿਦਿਆਲਾ ਹੈ, ਦੰਦਾਂ ਵਿੱਚ ਹੀ ਬਰਸੇ ਨੂੰ ਬੋਚ ਲੈਂਦਾ ਹੈ। ਇੱਕ ਜ਼ਿਮੀਂਦਾਰ ਸੀ, ਉਹ ਕਹਿਣ ਲੱਗਾ ਮੈਂ ਵੀ ਬੋਚ ਲੈ ਬਰਸਾ ਤਾਂ। ਉਹ ਮਜ਼ਾਰੀ ਕਹਿੰਦਾ ਚੰਗਾ ਬੋਚ ਕੇ ਦਿਖਾ। ਜਦੋਂ ਬਰਸਾ ਉਹਨੂੰ ਮਜ਼ਾਰੀ ਨੂੰ ਦੇ ਦਿੱਤਾ, ਉਹਨੂੰ ਲੈ ਕੇ ਬਰਸਾ ਤਾਂ ਉਹਨੂੰ ਚਲਾ ਕੇ ਉਹਨੂੰ ਦੰਦਾਂ 'ਚ ਬੋਚ ਲਿਆ। ਕਹਿਣ ਲੱਗਾ ਸ਼ਾਬਾਸ਼ ਹੈ ਤੇਰੇ ਮੁਰਸ਼ਦ ਦੇ, ਤੇਰੇ ਗੁਰੂ ਦੇ, ਜਿਹਨੇ ਤੈਨੂੰ ਇਹ ਸਿਖਾਇਆ ਹੈ। ਉਹ ਜੱਟ ਕਹਿੰਦਾ ਮੇਰਾ ਤਾਂ ਗੁਰੂ ਕੋਈ ਨਹੀਂ, ਅਕੇ ਤੈਂ ਕਿਸੇ ਤੋਂ ਸਿੱਖਿਆ ਕਿ ਨਹੀਂ? ਕਹਿੰਦਾ ਕਿਸੇ ਤੋਂ ਨਹੀਂ ਸਿੱਖਿਆ। ਫਿਰ ਕਹਿੰਦੇ ਚੰਗਾ ਇੱਕ ਵਾਰੀ ਫੇਰ ਭਗਾ ਦੇ। ਦੁਬਾਰਾ ਭਗਾਇਆ, ਨਾਸਾਂ ਨੂਸਾਂ ਸਭ ਪਾਟ ਗਈਆਂ, ਮੂੰਹ ਵੀ ਜਵਾੜੇ ਪਾਟ ਗਏ। ਫਿਰ ਰੋਣ ਲੱਗਾ। ਉਸ ਵੇਲੇ ਕਹਿੰਦਾ ਤੇਰਾ ਕੌਣ ਮੁਰਸ਼ਦ ਸੀ? ਕਹਿੰਦਾ ਮੈਂ ਤਾਂ ਬਗਲਾ ਮੱਛੀਆਂ ਤਾਂ ਨੂੰ ਬੋਝਦਾ ਹੁੰਦਾ ਸੀ, ਉਹਨੂੰ ਬੋਝਦੇ ਨੂੰ ਵੇਖ ਕੇ ਪੱਠਿਆਂ ਨੂੰ ਜਾਂਦਾ ਸੀ, ਦਾਤੀ ਤਾਂ ਨੂੰ ਚਲਾ ਕੇ ਦੰਦਾਂ 'ਚ ਫੜ ਲੈਂਦਾ ਸੀ, ਉਸ ਕਸਰਤ ਨਾਲ ਮੇਰੇ 'ਚ ਤਾਕਤ। ਕਹਿੰਦੇ ਉਹ ਬਗਲਾ ਹੀ ਤੇਰਾ ਗੁਰੂ ਹੋਇਆ, ਜਿਹਨੂੰ ਵੇਖ ਕੇ ਤਾਂ ਨਕਲ ਕੀਤੀ ਸੀ। ਇਸ ਪ੍ਰਕਾਰ ਸਾਧ ਸੰਗਤ ਜੀ, ਜਿਹਨਾਂ ਨੇ ਸਤਿਗੁਰੂ ਨਾਨਕ ਦੇਵ ਨੂੰ ਅੰਮ੍ਰਿਤ ਨਾਮ ਦਿੱਤਾ, ਆਪਾਂ ਨੂੰ ਸੱਚੇ ਪਾਤਸ਼ਾਹ ਕਲਗੀਧਰ ਨੂੰ ਅੰਮ੍ਰਿਤ ਬਖਸ਼ਿਆ, ਅਤੇ ਸਿੱਖੀ ਬਖਸ਼ੀ, ਰਹਿਤ ਰੱਖੀ, ਸਾਬਤ ਸੂਰਤ ਬਖਸ਼ੀ, ਸੱਚੇ ਪਾਤਸ਼ਾਹ ਨੇ ਸੋਹਣੇ ਦਾੜੇ ਦਿੱਤੇ, ਅਤੇ ਸੁੰਦਰ ਮਨੁੱਖਾ ਜਨਮ ਦੇ ਸਾਬਤ ਸੂਰਤ ਦਿੱਤਾ। ਐਸੀ ਸਾਬਤ ਸੂਰਤ ਹੈ, ਇੱਕ ਸਾਧ ਸੰਗਤ ਜੀ ਭੱਖਰ ਸੱਖਰ ਦੇ ਰੋੜੀ ਦਾ ਇੱਕ ਸਿੱਖ ਸੀ, ਹੁਣ ਜਾ ਕੇ ਕਲਕੱਤੇ ਵਿੱਚ ਦੁਕਾਨ ਪਾਈ ਡਾਕਟਰੀ ਦੀ। ਉਹ ਡਾਕਟਰੀ ਐਸੀ ਕਰਨ ਲੱਗਾ ਸਾਰੇ ਲੋਕ ਬੰਗਾਲੀਆਂ ਵੱਲੋਂ ਹਟ ਕੇ ਉਹਦੀ ਦੁਕਾਨ ਤੇ ਆਇਆ ਕਰਨ। ਜਦੋਂ ਇਸ ਤਰ੍ਹਾਂ ਆਉਣ ਲੱਗ ਗਏ ਉਹਦਾ ਬਹੁਤ ਦੁਕਾਨ ਚੱਲ ਪਈ। ਬੰਗਾਲੀਆਂ ਨੇ ਬੜੇ ਮੰਤਰ ਯੰਤਰ ਕੀਤੇ, ਇਹਦੇ ਉੱਤੇ ਕੋਈ ਅਸਰ ਨਾ ਪਿਆ। ਫਿਰ ਇਹ ਮਿਲ ਕੇ ਪੁੱਛਣ ਲੱਗੇ ਵੀ ਤੂੰ ਕੀ ਕੰਮ ਕਰਦਾ ਨਾ? ਕਹਿੰਦਾ ਵੀ ਮੈਂ ਤੜਕੇ ਉੱਠ ਕੇ ਗੁਰੂ ਸਾਹਿਬ ਦਾ ਅੰਮ੍ਰਿਤ ਛਕਿਆ ਹੋਇਆ, ਮੈਂ ਪੰਜ ਬਾਣੀਆਂ ਦਾ ਪਹਿਲਾਂ ਪਾਠ ਕਰਦਾ ਤੇ ਫਿਰ ਆਪਦੀ ਦੁਕਾਨ ਚ ਆ ਕੇ ਵਿਹਾਰ ਕਰਦਾ। ਇਹ ਸੁਣ ਕੇ ਕਹਿਣ ਲੱਗੇ ਹੋਰ, ਕਹਿੰਦੇ ਮੇਰੇ ਕੇਸ ਜਮਾਂਦਰੂ ਹੈ, ਮੇਰੇ ਕੇਸ ਜਿਹੜੇ ਆ ਪਹਿਲੇ ਜਨਮ ਤੋਂ ਲਾ ਕੇ ਇਹਨਾਂ ਨੂੰ ਮੁੰਡਣ ਨਹੀਂ ਕੀਤਾ। ਉਹ ਫਿਰ ਬੰਗਾਲੀ ਕਹਿੰਦੇ ਤਾਹੀਂ ਨਹੀਂ ਸਿੱਖਾਂ ਤੇਰੇ ਤੇ ਸਾਡਾ ਅਸਰ ਪੈਂਦਾ, ਤੇਰਾ ਮੁੰਡਣ ਨਹੀਂ ਕੀਤਾ, ਪਹਿਲਾਂ ਤੋਂ ਜਮਾਂਦਰੂ ਕੇਸ ਹੈ ਤੇ ਗੁਰੂ ਨਾਨਕ ਦੀ ਕਲਾਮ ਬਾਣੀ ਪੜ੍ਹਦਾ, ਇਸ ਕਰਕੇ ਸਾਡਾ ਅਸਰ ਨਹੀਂ ਹੁੰਦਾ। ਇਸ ਤਰ੍ਹਾਂ ਈਰਖਾ ਕਰਦੇ ਸਨ। ਫਿਰ ਉਹ ਸਿੱਖ ਪਾਸੇ ਚੱਲਿਆ ਗਿਆ ਆਪਣੀ ਦੁਕਾਨ ਲੈ ਕੇ, ਵੀ ਤੁਸੀਂ ਈਰਖਾ ਕਰਦੇ ਹੋ, ਤੁਸੀਂ ਆਪ ਜੀ ਚਲਾਓ ਦੁਕਾਨ। ਇਸ ਪ੍ਰਕਾਰ ਸਿੱਖ ਤੇ ਅਸਰ ਨਹੀਂ ਸੀ ਮੰਤਰ ਯੰਤਰ ਚੱਲਿਆ ਬੰਗਾਲੀਆਂ ਦਾ। ਜਮਾਂਦਰੂ ਕੇਸ ਜੀ ਦੇ ਹੋਣ, ਕੇਸ ਨਾ ਕਤਲ ਕੀਤੇ ਹੋਣ ਪਹਿਲਾਂ ਤੋਂ ਲਾ ਕੇ, ਤੇ ਜਿਹੜਾ ਗੁਰੂ ਕਾ ਅੰਮ੍ਰਿਤੀਆ ਹੋਵੇ ਤੇ ਕਿਸੇ ਦਾ ਅਸਰ ਨਹੀਂ ਪੈ ਸਕਦਾ। ਬਾਣੀ ਦੇ ਪੜ੍ਹਨ ਵਾਲਾ ਹੋਵੇ, ਬੰਗਾਲੀਆਂ ਪ੍ਰਤਿਆਵਾ ਕਰਕੇ ਉਹ ਪੱਖਰ ਸੱਖਰ ਰੋੜੀ ਦੇ ਸਿੱਖ ਤੋਂ ਹਾਰ ਮੰਨੀ ਸੀ। ਇਸ ਪ੍ਰਕਾਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ
ਜਿਨ ਗੁਰ ਗੋਪਿਆ ਆਪਣਾ,
ਜੇ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਰਹਿਤ ਬਹਿਤ ਦਿੱਤੀ ਹੈ, ਸਾਬਤ ਸੂਰਤ ਦਸਤਾਰ ਸਿਰਾ, ਇਸ ਪ੍ਰਕਾਰ ਦੇ ਉਪਦੇਸ਼ ਨੂੰ ਛੱਡ ਕੇ ਜਿਨ੍ਹਾਂ ਨੇ ਆਪਦੇ ਗੁਰੂ ਨੂੰ ਗੁਪਤ ਕਰਤਾ, ਕਹਿੰਦੇ ਮੇਰਾ ਕੋਈ ਗੁਰੂ ਨਹੀਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਛੱਡ ਕੇ ਆਪ ਹੀ ਬਣ ਬੈਠਾ,
ਇਸ ਠੌਰ ਨਾ ਠਾ
ਉਹਨੂੰ ਠਹਿਰਨ ਵਾਸਤੇ ਇਸ ਲੋਕ ਚ ਵੀ ਥਾਂ ਨਹੀਂ ਹੈ ਤੇ ਪਰਲੋਕ ਚ ਵੀ ਉਹਦਾ ਥਾਂ ਨਹੀਂ ਹੈ, ਕਿਹੜੀਆਂ ਜੂਨਾਂ ਚ ਭਰਦਾ ਫਿਰਦਾ ਹੈ। ਠੌਰ ਉਹਨਾਂ ਨੂੰ ਤੁਰਿਆ ਪਦ ਦੀ ਪ੍ਰਾਪਤੀ ਨਹੀਂ ਹੁੰਦੀ, ਠੌਰ ਸਰੂਪ ਦੀ ਪ੍ਰਾਪਤੀ ਵੀ ਨਹੀਂ ਹੁੰਦੀ, ਠੌਰ ਸਾਧ ਸੰਗਤ ਚ ਵੀ ਨਹੀਂ ਮਿਲਦਾ, ਥਾਂ ਸੱਚਖੰਡ ਕੀ ਉਹਨਾਂ ਨੂੰ ਨਹੀਂ ਮਿਲਦਾ ਹੈ।
ਹਾਲਤ ਪਾਲਤ ਦੋ ਵਹਿ ਗਏ,
ਉਹਨਾਂ ਪੁਰਸ਼ਾਂ ਦਾ ਹਾਲਤ ਲੋਕ ਵੀ ਤੇ ਪਲਤ ਪ੍ਰਲੋਕ ਵੀ, ਇਹ ਦੋਵੇਂ ਹੀ ਨਿਸਫਲ ਚਲੇ ਗਏ।
ਦਰਗਾਹ ਨਾਹੀਂ ਥਾ,
ਵਾਹਿਗੁਰੂ ਦੀ ਦਰਗਾਹ ਚ ਵੀ ਉਹਨਾਂ ਨੂੰ ਟਿਕਾਣਾ ਨਹੀਂ ਮਿਲਦਾ ਹੈ। ਦਰ ਅੰਦਰ ਜੋ ਗਏ ਜਗ੍ਹਾ ਤੁਰਿਆ ਪੈ ਜੋ ਹੈ, ਉਹਦੇ ਚ ਵੀ ਇਸਤਰੀ ਰੂਪ ਥਾਂ ਨਹੀਂ ਮਿਲਦਾ ਹੈ।
ਉਹ ਵੇਲਾ ਹੱਥ ਨਾ
ਆਵੇ, ਉਹ ਵਕਤ ਉਸ ਮੁਲਖ ਦੇ ਹੱਥ ਨਹੀਂ ਫੇਰ ਆਉਂਦਾ।
ਫਿਰ ਸਤਿਗੁਰ ਲੱਗਾ ਹੈ ਪਾਰ,
ਜਿਹੜਾ ਮੁੜ ਕੇ ਫੇਰ ਗੁਰੂ ਸਾਹਿਬ ਦੇ ਚਰਨੀ ਲੱਗੇ, ਉਹ ਵਕਤ ਨਹੀਂ ਮਿਲਦਾ ਉਹਨੂੰ, ਭੁੱਲਿਆ ਹੋਇਆ ਆਪਦੀ ਭੁੱਲ ਨੂੰ ਬਖਸ਼ਾਉਂਦਾ ਨਹੀਂ। ਮਨੁੱਖਾ ਜਨ ਗੁਜ਼ਰ ਜਾਂਦਾ, ਟੇਢੀਆਂ ਜੂਨਾਂ ਚ ਪਿਆ ਭਰਮਦਾ ਹੈ।
ਸਤਿਗੁਰੂ ਕੀ ਗਣਤ ਹੈ ਘੁਸੀ ਹੈ,
ਜਿਹੜਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਗਿਣਤੀ ਚੋਂ ਸਿੱਖੀ ਚੋਂ ਘੁਸ ਜਾਊਗਾ, ਕਹਿੰਦਾ ਜੀ ਮੈਂ ਤਾਂ ਸਿੱਖ ਨਹੀਂ, ਮੈਂ ਤਾਂ ਮਹਾਰਾਜ ਆਪਣੇ ਸੁਲਤਾਨ ਦਾ ਮੁਰੀਦ ਹਾਂ, ਮੈਂ ਤਾਂ ਰੋਟ ਪਕਾਉਣ ਵਾਲਾ ਹੈ, ਮੈਂ ਤਾਂ ਧੌਂਕਲ ਦਾ ਟਲ ਚੁੰਮਣ ਵਾਲਾ ਹੈ, ਮੈਂ ਤਾਂ ਨਗਾਹੇ ਜਾਣ ਵਾਲਾ ਹੈ, ਮੈਂ ਤਾਂ ਮਹਾਰਾਜ ਗੁੱਗੇ ਦੀਆਂ ਸੇਵੀਆਂ ਚੜ੍ਹਾਉਣ ਵਾਲਾ ਹੈ, ਮੈਂ ਤਾਂ ਪੀਰਾਂ ਨੂੰ ਮੰਨਣ ਵਾਲਾ ਹੈ, ਮੁਰੀਦਾਂ ਨੂੰ ਮੰਨਣ ਵਾਲਾ ਹੈ, ਇਸ ਪ੍ਰਕਾਰ ਦੀ ਮੇਰੀ ਹਾਲਤ ਹੈ। ਸੋ ਗੁਰੂ ਸਾਹਿਬ ਜੀ ਫਰਮਾਉਂਦੇ ਹਨ,
ਸਤਿਗੁਰੂ ਕੀ ਗਣਤ ਹੈ
ਕਿਉਂ ਗੁਰਸਿੱਖੀ ਤੋਂ ਬੇਮੁਖ ਜਿਹੜਾ ਹੋ ਗਿਆ, ਸਤਿਗੁਰੂ ਸਾਹਿਬ ਦੀ ਗਿਣਤੀ ਵਿੱਚੋਂ ਘੁਸ ਗਿਆ ਕਿ ਮੈਂ ਸਿੱਖ ਹੀ ਨਹੀਂ, ਬੇਮੁਖ ਹੋ ਗਿਆ।
ਦੁਖੇ ਦੁੱਖ ਵਿਹਾ,
ਉਹਦੀ ਦੁੱਖ ਹੀ ਦੁੱਖ ਚ ਉਮਰ ਗੁਜ਼ਰੇਗੀ। ਸਤਿਗੁਰ ਕੀ ਗਣਤ ਹੈ, ਸਤਿਗੁਰਾਂ ਨੂੰ ਜਿਤਾਉਂਦਾ ਰਹਿੰਦਾ ਜਿਹੜਾ ਆਦਮੀ, ਕਿ ਮੈਂ ਇੰਨਾ ਜਪ ਕੀਤਾ, ਮੈਂ ਇੰਨਾ ਤਪ ਕੀਤਾ, ਇਸ ਪ੍ਰਕਾਰ ਘੁਸੀਏ ਭੁੱਲ ਜਾਂਦਾ ਗੁਰੂ ਸਾਹਿਬ ਤੋਂ, ਬੇਮੁਖ ਹੋ ਜਾਂਦਾ, ਉਹਦੀ ਦੁੱਖ ਵਿੱਚ ਦੁੱਖ ਸਾਰੀ ਉਮਰ ਗੁਜ਼ਰਦੀ ਹੈ, ਬਤੀਤ ਹੁੰਦੀ ਹੈ।
ਸਤਿਗੁਰ ਪੁਰਖ ਨਿਰਵੈਰ ਹੈ,
ਸਤਿਗੁਰੂ ਤਾਂ ਪੂਰਨ ਹੈ ਭਾਈ, ਸਾਰਿਆਂ ਥਾਵਾਂ ਚ ਨਿਰਵੈਰ ਹੈ, ਵੈਰ ਨੀ ਗੁਰੂ ਸਾਹਿਬ ਦਾ ਕਿਸੇ ਨਾਲ ਵੀ।
ਆਪੇ ਲਏ ਜਿਸ ਲਾਏ,
ਆਪ ਜੀ ਨੂੰ ਗੁਰੂ ਸਾਹਿਬ ਕਿਰਪਾ ਕਰਕੇ ਬਖਸ਼ ਲੈਣ ਲਾ ਲੈਂਦੇ ਹੈ, ਉਹ ਪਰਮੇਸ਼ਰ ਦੇ ਸਿਮਰਨ ਵਿੱਚ ਲੱਗਦਾ, ਲਿਵ ਲੱਗਦੀ ਉਹਨਾਂ ਦੇ ਅੰਦਰ।
ਨਾਨਕ ਦਰਸ਼ਨ ਜਿਨ੍ਹਾਂ ਵੇਖਾ ਲੇ,
ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪਦਾ ਪੰਥ ਸਿੱਖੀ ਦਾ ਦਰਸ਼ਨ ਦਿਖਾ ਦਿੱਤਾ ਹੈ, ਆਪਦੇ ਸਰੂਪ ਦਾ ਦਰਸ਼ਨ ਦਿਖਾ ਦਿੱਤਾ ਹੈ,
ਜਿਨ੍ਹਾਂ ਦਰਗਾਹ ਲਏ ਛੁਡਾ,
ਉਹਨਾਂ ਨੂੰ ਮਹਾਰਾਜ ਸਾਹਿਬ ਦਰਗਾਹ ਛੁਡਾ ਲੈਂਦੇ। ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ, ਸੇ ਫਿਰ ਦਰਵਾਸ ਨਾ ਪਰਿਆ ਰੇ, ਚਿਖਾ ਵੱਲ ਨਿਗਾਹ ਕਰਕੇ ਮਹਾਰਾਜ ਸਾਹਿਬ ਜੀ ਨੇ ਪਾਪੀ ਦੇ ਸਾਰੇ ਪਾਪ ਬਖਸ਼ ਦਿੱਤੇ ਸਨ।
ਮਹੱਲਾ ਤੀਜਾ, ਮਨਮੁਖ ਅਗਿਆਨ ਦੁਰਮਤ ਅਹੰਕਾਰੀ,
ਮਨਮੁਖ ਐਸਾ ਅਗਿਆਨ ਵਿੱਚ ਫਸਿਆ ਹੋਇਆ ਹੈ, ਖੋਟੇ ਪੁਰਖਾਂ ਦੀ ਮਤ ਲਈ ਹੈ, ਪਰਾਈ ਇਸਤਰੀ ਨੂੰ ਤੱਕਣਾ, ਚੋਰੀ ਕਰਨੀ ਅਤੇ ਸ਼ਰਾਬ ਆਦਿਕ ਪੀਣੀ, ਗੰਦੇ ਕੰਮ ਕਰਨੇ, ਇਸ ਪ੍ਰਕਾਰ ਦੀ ਦੁਰਮਤ ਮਨਮੁਖ।
ਮਨਮੁਖ ਅਗਿਆਨ ਦੁਰਮਤ ਅਹੰਕਾਰੀ,
ਮਨਮੁਖ ਅਗਿਆਨੀ ਹੈ, ਖੋਟੀ ਮਤ ਕਰਕੇ ਨਾ ਇਹ ਤਾਂ ਭੈੜੇ ਕੰਮ ਕਰਦਾ, ਫਿਰ ਅਹੰਕਾਰੀ ਹੋਇਆ ਹੈ, ਕਿ ਮੇਰੇ ਵਰਗਾ ਕੋਈ ਨੀ ਦੁਨੀਆਂ ਚ।
ਅੰਤਰ ਕ੍ਰੋਧ ਜੂਏ ਮਤ ਹਾਰੀ,
ਅੰਦਰ ਬੜਾ ਗੁੱਸਾ ਹੈ, ਵਿਸ਼ੇ ਰੂਪੀ ਜੂਏ ਚ ਆਪਦੀ ਮਤ ਅਕਲ ਨੂੰ ਹਾਰ ਗਿਆ ਹੈ।
ਕੂੜ ਕੁਸਤ ਉਹ ਪਾਪ ਕਮਾਵੇ,
ਉਹ ਹਰ ਵਕਤ ਝੂਠ ਬੋਲਦਾ ਰਹਿੰਦਾ, ਕੁਰਸਤ ਉਲਟੇ ਕੰਮ ਕਰਦਾ ਰਹਿੰਦਾ, ਕੁਸਤ ਉਲਟਾ ਖੋਟਾ ਹੱਠ ਕਰਦਾ ਹੈ ਅਤੇ ਕਹਿੰਦਾ ਜੀਆਂ ਨੂੰ ਮਾਰਨਾ ਪੁੰਨੀ ਹੈ ਕਿ ਕਹਿਣਗੇ ਵੀ ਸਾਨੂੰ ਸਾਡੂ ਜੂਨ ਚੋਂ ਨਹੀਂ ਛਡਾਇਆ, ਰੱਬ ਅੱਗੇ ਫਰਿਆਦ ਕਰਨਗੇ। ਤੇਰੇ ਧੀਆਂ ਪੁੱਤਾਂ ਨੂੰ ਜੇ ਕੋਈ ਮਾਰੇ ਫਿਰ ਰੱਬ ਦੇ ਅੱਗੇ ਫਰਿਆਦ ਕਰਨਗੇ ਕਿ ਤੈਨੂੰ ਡਰ ਹੋਊਗਾ ਪੂਰਾ। ਸੋ ਇਸ ਪ੍ਰਕਾਰ ਸਮਝਦਾ ਨੀ, ਕੁਸਤ ਉਲਟਾ ਹੱਠ ਕਰਦਾ ਹੈ, ਖੋਟਾ ਸੱਤ ਕਰਦਾ, ਜੀਆਂ ਦੇ ਮਾਰਨ ਦਾ ਨਾ ਇਹ ਆਪਣੇ ਆਪ ਨੂੰ ਸੱਤ ਸਮਝੀ ਬੈਠਾ ਹੈ, ਕੁਰਸਤ ਨਾ ਖੋਟੇ ਕਰਮਾਂ ਨੂੰ ਕਰਦਾ ਹੈ।
ਉਹ ਪਾਪ ਕਮਾਵੇ
ਅਤੇ ਪਾਪ ਕਮਾਉਂਦਾ ਹੈ, ਪਰ ਸੇਜਾ ਰਮਨ ਆਦਿਕ
ਕਿਆ ਉਹ ਸੁਣੇ ਕਿਆ ਆਖ ਸੁਣਾਵੇ,
ਕੀ ਉਹ ਭਾਈ ਕਿਸੇ ਦੇ ਪਾਸੋਂ ਸਰਵਣ ਕਰ ਸਕਦਾ ਹੈ ਤੇ ਕੀ ਉਹ ਕਿਸੇ ਦੇ ਪਾਇਸ ਹੈ। ਆ ਕੇ ਕਿਆ ਪਾਠ ਹੀ ਹੈ, ਦੋਹੀ ਥਾਈ ਦੇਖੋ ਭਾਈ, ਕਿਸੇ ਪੋਥੀ ਚ ਕੇ ਆਖ ਵੀ ਹੈ ਨਾ ਤੇ ਕਿਆ ਹੀ ਹੈ। ਹਾਂਜੀ ਤੁਹਾਡੇ ਸਾਰਿਆਂ ਕਿਹਾ ਹੈ, ਤੇਰੇ ਗੁਰਮੁਖਾ ਇਸ ਪੋਥੀ ਤੇ ਨਹੀਂ ਹੈ। ਅੱਛਾ ਇਹ ਦੋਨੇ ਸਾਹਿਬ ਦੀ ਬੀਚ ਵੇਖਿਆ ਇੱਥੇ ਕਿ ਪਾਠ ਹੈ ਉਹ ਤੇ ਕਿਆ ਕੁਛ ਸੁਣਿਆ ਕਿ ਆਖ ਸੁਣਾਵੇ। ਇਹਨਾਂ ਪਾਠ ਹੀ ਜਿਹੜੇ ਬੀੜਾਂ ਸੋਧੀਆਂ ਹੁਣ ਉਹਦੇ ਚ ਇਹੋ ਪ੍ਰਧਾਨਤਾ ਸਮਝੀਏ, ਜਿਹੜੇ ਹੁਣ ਬਲਾਕ ਜੀ ਦੇ ਬਣਦੇ ਹੈ ਉਹਨਾਂ ਬੀੜਾਂ ਨੂੰ, ਸੁਨਹਿਰੀ ਬੀੜ ਨੂੰ ਵੇਖਿਆ, ਦੋਨੇ ਸਾਹਿਬ ਵਾਲੀ ਬੀੜ ਨੂੰ ਵੇਖਿਆ, ਉਹ ਵੀ ਆਵੇ ਦੀ ਸੁਣਿਆ ਦੀ ਹੈ, ਅਤੇ ਕਰਤਾਰਪੁਰ ਸਾਹਿਬ ਵਾਲੇ ਸਰੂਪ ਨੂੰ ਵੇਖਿਆ। ਇਸ ਤਰ੍ਹਾਂ ਥੋੜ੍ਹਾ ਜਿਹਾ ਪਾਠ ਦਾ ਫਰਕ ਸਮਝਿਆ, ਇਹਦੇ ਚ ਕੋਈ ਨੀ। ਅੱਛਾ
ਕਿਆ ਉਹ ਸੁਣੇ ਕਿ ਆਖ ਸੁਣਾਵੇ,
ਹਾਂਜੀ ਕੀ ਉਹ ਕਿਸੇ ਦੇ ਬਚਨਾਂ ਨੂੰ ਸੁਣ ਸਕਦਾ ਹੈ ਤੇ ਕੀ ਉਹ ਕਿਆ ਉਹ ਕੀ ਆਖ ਕੇ ਮੁਖੋਂ ਸੁਣਾ ਸਕਦਾ ਹੈ।
ਅੰਨਾ ਬੋਲਾ ਖੋਏ ਉਜੜ ਪਾਏ,
ਕਹਿੰਦੇ ਜਿਹੜਾ ਅੰਨਾ ਹੋਵੇ ਤੇ ਨਾ ਇਹ ਬੋਲਾ ਹੋਵੇ, ਉਹ ਖੋਏ ਭੁੱਲ ਕਰਕੇ ਉਜਾੜ ਚ ਹੀ ਪਿਆ ਰਹਿੰਦਾ ਨਾ ਪਾਉਂਦਾ ਹੈ, ਜਿਹੜਾ ਉਹਦੇ ਮਗਰ ਲੱਗੇ ਉਹ ਵੀ ਉਸੇ ਤਰ੍ਹਾਂ ਉਜਾੜ ਚ ਹੀ ਪੈਂਦਾ ਹੈ। ਅੰਨਾ ਵਿਰਾਗ ਵੇਕ ਰੂਪੀ ਨੇਤਰਾਂ ਤੋਂ ਹੀਣਾ ਹੈ ਅਤੇ ਬੋਲਾ ਸਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਤੋਂ ਹੀਣਾ ਹੈ। ਇਸ ਪ੍ਰਕਾਰ ਖੋਏ ਭੁੱਲ ਕਰਕੇ ਸੰਸਾਰ ਰੂਪੀ ਦੀਆਂ ਜੂਨਾਂ ਚ ਕੁਝ ਉਜਾੜ ਚ ਆਪਣੇ ਆਪ ਨੂੰ ਪਾਉਂਦਾ ਹੈ।
ਮਨਮੁਖ ਅੰਧਾ ਆਵੇ ਜਾਏ,
ਮਨਮੁਖ ਗਿਆਨੀ ਉਹ ਆਉਂਦਾ ਜਨਮ ਧਾਰ ਕੇ ਜਾਂਦਾ ਹੈ ਮਰ ਕੇ,
ਬਿਨ ਸਤਿਗੁਰ ਭੇਟੇ ਥਾਏ ਨਾ ਪਾਏ,
ਬਿਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਮਿਲੇ ਤੋਂ ਸਰੂਪ ਰੂਪੀ ਥਾਂ ਨਹੀਂ ਪਾ ਸਕਦਾ ਹੈ।
ਨਾਨਕ ਪੂਰਵ ਲਿਖਿਆ ਕੁਮਾਰ,
ਜੋ ਪੂਰਵ ਜੀਆਂ ਨੇ ਕਰਮ ਕੀਤਾ ਹੈ ਉਹ ਮੱਥੇ ਤੇ ਲੇਖ ਲਿਖਿਆ ਗਿਆ ਹੈ, ਉਹਦੇ ਅਨੁਸਾਰ ਇਹ ਕਮਾਈ ਕਰਦੇ ਹਨ। ਥੋੜੇ ਬਾਬਾ ਜੀ ਪਾਠ ਲਿਖ ਲੈਣ,
ਮਨਮੁਖ ਬਿਨ ਸਤਿਗੁਰ ਭੇਟੇ ਥਾਏ ਨਾ ਪਾਏ, ਨਾਨਕ ਪੂਰਵ ਲਿਖਿਆ ਕੁਮਾਰ,
ਜੋ ਪੂਰਵ ਜੀਆਂ ਨੇ ਕਰਮ ਕੀਤਾ ਹੈ ਉਹਦੇ ਅਨੁਸਾਰ ਈਸ਼ਵਰ ਅੰਤਰਜਾਮੀ ਨੇ ਮੱਥੇ ਤੇ ਲੇਖ ਲਿਖ ਦਿੱਤਾ, ਭਰੀ ਫਰੀ ਲੋਹੇ ਕਰੀ ਲੋਹੇ ਕਰਮ ਲਿਖਿਓ ਲੇਖ ਮਾਥੇ, ਉਹਦੇ ਲਿਖੇ ਅਨੁਸਾਰ ਵਾਸ਼ਨਾ ਅਨੁਸਾਰ ਜੀਵ ਕਰਮਾਂ ਨੂੰ ਕਮਾਉਂਦੇ ਹਨ।
ਪੌੜੀ ਜਿਨ ਕੇ ਚਿੱਤ ਕਠੋਰ ਹੈ,
ਇਹ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਜਿਨ੍ਹਾਂ ਦੇ ਚਿੱਤ ਬਾਹਲੇ ਕਠੋਰ ਕਰੜੇ ਹੈ,
ਤੇ ਬਹਿ ਹੈ ਨਾ ਸਤਿਗੁਰ
ਪਾਸ, ਕੁਸੰਗੀ ਆਦਮੀ ਹੈ ਸਤਿਗੁਰਾਂ ਦੀ ਸੰਗਤ ਚ ਪਾਸ ਆ ਕੇ ਬੈਠਦੇ ਨਹੀਂ ਹਨ ਕਦੇ ਵੀ,
ਉੱਥੇ ਸੱਚ ਵਰਤਦਾ,
ਉੱਥੇ ਸੱਚਾ ਉਪਦੇਸ਼ ਵਰਤਦਾ, ਸੱਚ ਦਾ ਵਰਤਾਰਾ ਵਰਤਦਾ ਹੈ, ਸੱਚ ਬੋਲਣ ਵਾਲਿਆਂ ਦਾ ਸਤਿਕਾਰ ਹੁੰਦਾ ਹੈ।
ਕੂੜਿਆਰਾ ਚਿੱਤ ਉਹਦਾ,
ਜਿਹੜੇ ਝੂਠ ਬੋਲਣ ਵਾਲੇ ਉਹਨਾਂ ਦੇ ਚਿੱਤ ਉੱਥੇ ਉਪਰਾਮ ਹੁੰਦੇ, ਜੇ ਯਾਰ ਵੀ ਰਹਿੰਦੇ ਹੈ ਕਿਸੇ ਕਾਰਨ ਨੂੰ ਲੈ ਕੇ ਉਹਨਾਂ ਦਾ ਚਿੱਤ ਨਹੀਂ ਲੱਗਦਾ, ਉਸ ਤਰ੍ਹਾਂ ਝੂਠ ਬੋਲਣ ਵਾਲਿਆਂ ਚ ਖੁਸ਼ ਰਹਿੰਦੇ ਹਨ ਉਹ।
ਕੋਈ ਵਲ ਛਲ ਕਰ ਝੱਤ ਕੱਢਦੇ,
ਕਿਤੇ ਕੋਈ ਪ੍ਰਾਹੁਣੇ ਦੇ ਨਾਲ ਆਉਣਾ ਪੈ ਜੇ ਜਾਂ ਕੋਈ ਸੰਗ ਚ ਕੰਮ ਪੈ ਜੇ ਆਉਣ ਦਾ, ਇਉਂ ਵਲ ਫਰੇਬ ਕਰਕੇ ਛਲ ਕਰਕੇ ਆਪਦਾ ਝੱਟ ਟਾਈਮ ਸਮਾਂ ਕੱਢ ਲੈਂਦੇ ਹੈ,
ਫਿਰ ਜਾਏ ਬਹਿ ਕੂੜਿਆਰਾ ਪਾਸ,
ਫਿਰ ਉਹ ਅੰਤ ਨੂੰ ਝੂਠ ਬੋਲਣ ਵਾਲਿਆਂ ਦੇ ਪਾਸ ਹੀ ਜਾ ਕੇ ਬਹਿ ਜਾਂਦੇ ਹੈ, ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਹੈ।
ਵਿੱਚ ਸੱਚੇ ਕੂੜ ਨਾ ਗੱਡਈ,
ਜਿਹੜੇ ਸੱਚੇ ਪੁਰਖ ਹੈ ਉਹਨਾਂ ਦੇ ਹਿਰਦੇ ਵਿੱਚ ਝੂਠ ਨਹੀਂ ਗੱਡਈ ਮਿਲਦਾ, ਸੱਚੇ ਜੋ ਸਤਿਗੁਰੂ ਹੈ ਉਹਨਾਂ ਦੀ ਸੰਗ ਚ ਰਹਿਣ ਵਾਲਿਆਂ ਅੰਦਰ ਝੂਠ ਚਿੱਤ ਨਹੀਂ ਗੱਡਿਆ ਜਾਂਦਾ, ਮਿਲਦਾ ਨਹੀਂ ਹੈ ਝੂਠ ਚਿੱਤ ਮੱਖੀ ਕੱਢ ਦੇ ਵਿੱਚ।
ਮਨ ਵੇਖੋ ਕੋ ਨਿਰਜਾ,
ਮਨ ਦੇ ਚ ਨਿਰਣਾ ਕਰਕੇ ਕੋਈ ਵੇਖ ਲਓ ਅੱਛੀ ਤਰ੍ਹਾਂ।
ਕੂੜਿਆਰ ਕੂੜਿਆਰੀ ਜਾਏ ਰਲੇ,
ਜਿਹੜੇ ਝੂਠ ਬੋਲਣ ਵਾਲੇ ਪੁਰਖ ਕੂੜਿਆਰੀ ਝੂਠ ਬੋਲਣ ਵਾਲਿਆਂ ਨਾਲ ਹੀ ਜਾ ਰਲੇ ਹੈ।
ਸਚਿਆਰ ਸਿੱਖ ਬੈਠੇ ਸਤਿਗੁਰ ਪਾਸ,
ਸੱਚ ਦੀ ਕਮਾਈ ਕਰਨ ਵਾਲੇ ਗੁਰਸਿੱਖ ਹੈ ਉਹ ਸਤਿਗੁਰਾਂ ਦੇ ਪਾਸ ਸੰਗਤ ਬੈਠੇ ਹਨ।